ਜਾਏ ਹੋਵੈ ਸਿਫਤ ਖਸਾਨੁੰਦੀ ਨੂਰ ਅਰਸ ਹੋਂ ਪੁਰਸ ਹੋਂ ਝਟੀਆ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦਾ ਸਾਹੂ ਜਿਸ ਪਾਸ ਬੈਠਿਆ ਸੋਹੀ ਆ ਸਭਨਾ ਦਾ ਪੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਇਸ ਦਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਖਾਣਾ ਰਾਮ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਾਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਾਰ ਪੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਸਾਧ ਕੁਰਬਾਣਾ ਐਸਾ ਗੁਰ ਵਡ ਭਾਗੀ ਪਾਈ ਹੈ ਜਿਤ ਮਿਲਿਆ ਪ੍ਰਭ ਜਪ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬਹੁੜ ਜੋਨ ਨਾ ਆਈਐ ਗੁਰ ਚਰਣੀ ਲਾਗੇ ਭ੍ਰਮ ਭਾਉ ਭਾਗੇ ਮਨ ਚੁੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀਂ ਸੰਤਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪੁਰ ਤਪੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਰੀ ਸਫਲ ਜਨਮ ਹੋਆ ਭਉ ਭਗ ਹਰ ਭੇਟਿਆ ਏਕ ਮੁਰਾਰੀ ਜਿਸਕਾ ਸਾ ਤਿਨ ਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਆ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਾਣ ਹੋ ਪੁੰਨੀ ਇਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੈ ਨਾ ਆਵੈ ਜਾਈ ਰਾਮ ਅਵਿਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਨਾਨਕ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਾਨ ਲਾਏ ਪੂਰ ਰਹਿਆ ਘਟ ਘਟ ਅਵਿਨਾਸੀ ਥਾਨ ਸੁਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਏ ਪੂਰ ਰਹਿਆ ਘਟ ਘਟ ਅਵਿਨਾਸੀ ਥਾਨ ਸੁਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀਓ ਸਨੇਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਂਵਾਕ ਗਾਲਬਨ ਚਾਰ ਪਦਿਆਂ ਦੇ ਚ ਹੈ, ਚਾਰ ਛੰਦਾਂ ਦੇ ਚ ਹੈ। ਇਸ ਵਾਸਤੇ ਬਹੁਤ ਲੰਬਾ ਚੌੜਾ ਖੁਲਾਸਾ ਕਰਨਾ ਅਤੇ ਕਠਨ। ਪਹਿਲਾ ਜੋ ਪਦਾ ਹੈ ਇਸ ਵਿੱਚ ਜੋ ਕੇਂਦਰੀ ਖਿਆਲ ਮੇਰੇ ਪਾਤਸ਼ਾਹ ਨੇ ਦਿੱਤਾ, ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜਿਕ ਸੰਬੰਧਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਬੱਚੇ ਦੇ ਜਨਮ ਸਮੇਂ ਅਗਰ ਮਾਂ ਮਰ ਜਾਂਦੀ ਹੈ, ਸ਼ਮਾ ਕਰਨੀ, ਪਿਓ ਮਰ ਜਾਂਦਾ ਹੈ, ਇਸ ਬੱਚੇ ਦਾ ਜੀਵਣਾ ਔਖਾ ਹੋਏਗਾ, ਕਠਿਨ ਹੋਏਗਾ। ਅਗਰ ਭਰਾ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਔਖਾ ਹੋਏਗਾ। ਜਨਮ ਦੇ ਸਮੇਂ ਮਨੁੱਖੀ ਬੱਚੇ ਨੂੰ ਮਾਂ ਬਾਪ ਚਾਹੀਦੇ ਨੇ। ਫਿਰ ਸੰਬੰਧ ਸਿਰਫ ਇੱਥੇ ਹੀ ਨਹੀਂ ਪੂਰੇ ਆਉਂਦੇ, ਫਿਰ ਭੈਣ ਵੀ ਚਾਹੀਦੀ ਹੈ, ਭਰਾ ਵੀ ਚਾਹੀਦਾ, ਫਿਰ ਮਿੱਤਰ ਵੀ ਚਾਹੀਦੇ ਨੇ। ਸਮਾਪਤੀ ਇੱਥੇ ਨਹੀਂ ਆਉਂਦੀ, ਫਿਰ ਪਤਨੀ ਵੀ ਚਾਹੀਦੀ ਹੈ, ਬੱਚੇ ਵੀ ਚਾਹੀਦੇ। ਅਗਰ ਇਸਤਰੀ ਦਾ ਰੂਪ ਹੈ ਉਸ 'ਤੇ ਵੀ ਇਹੀ ਨਿਯਮ ਲਾਗੂ ਹੁੰਦਾ, ਉਹਨੂੰ ਵੀ ਮਾਤਾ ਪਿਤਾ ਚਾਹੀਦੇ ਨੇ, ਉਹਨੂੰ ਵੀ ਬਿਰਾ ਚਾਹੀਦਾ, ਉਹਨੂੰ ਵੀ ਪਤੀ ਚਾਹੀਦਾ। ਇੱਕ ਉਮਰ ਐਸੀ ਆ ਗਈ, ਆ ਜਾਂਦੀ ਹੈ
ਉਦੋਂ ਮਾਂ ਬਾਪ ਦੀ ਮੰਗ ਢਿੱਲੀ ਪੈ ਜਾਂਦੀ ਹੈ, ਪਤੀ ਦੀ ਮੰਗ ਪ੍ਰਬਲ ਹੋ ਜਾਂਦੀ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਗ। ਹੁਣ ਇਸ ਬਾਲੀ ਨੂੰ, ਇਸ ਜਵਾਨ ਬੱਚੀ ਨੂੰ ਭਤਾਰ ਚਾਹੀਦਾ, ਪਤੀ ਚਾਹੀਦਾ, ਜੰਮਦਿਆਂ ਮਾਂ ਬਾਪ ਚਾਹੀਦੇ ਨੇ, ਪਿਰਾ ਚਾਹੀਦਾ, ਕਿਸ 'ਤੇ ਮਾਣ ਕਰੇਗੀ, ਭੈਣ ਚਾਹੀਦੀ ਹੈ, ਕਿਸ ਦੇ ਅੱਗੋਂ ਦਿਲ ਖੋਲੇਗੀ, ਸਹੇਲੀ ਚਾਹੀਦੀ ਹੈ, ਕਿਹਦੇ ਅੱਗੋਂ ਰਾਜ ਉਗਲੇਗੀ। ਫਿਰ ਹੁਣ ਪਤੀ ਚਾਹੀਦਾ, ਪਤੀ ਨਾਲ ਹੀ ਪਿਆਸ ਨਹੀਂ ਬੁਝਦੀ, ਹੁਣ ਬੱਚੇ ਚਾਹੀਦੇ, ਪੁੱਤਰ ਚਾਹੀਦਾ, ਬੱਚੇ ਚਾਹੀਦੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਇਹਨੂੰ ਇਹ ਸਾਰੇ ਸੰਬੰਧ ਚਾਹੀਦੇ ਨੇ, ਉਹੜੇ ਆਪਣੇ ਪਿਆਰ ਦੀ ਤ੍ਰਿਪਤੀ ਇਹਨਾਂ ਸਾਰੇ ਸੰਬੰਧਾਂ ਦੇ ਵਿੱਚ ਵਕਤ ਦੇ ਨਾਲ ਨਾਲ ਕਰਦਾ ਹੈ। ਇੱਕ ਤਾਂ ਇਹ ਪਹਿਲੂ, ਪਰ ਜਿਤਨੇ ਸਮਾਜਿਕ ਸੰਬੰਧ ਨੇ, ਲੰਬਾ ਚੌੜਾ ਸਿਲਸਿਲਾ ਬਣ ਜਾਂਦਾ, ਨਾਨਕੇ ਨੇ, ਫਿਰ ਦਾਦਕੇ ਨੇ, ਫਿਰ ਸਹੁਰੇ ਨੇ, ਇਹਨਾਂ ਸੰਬੰਧਾਂ ਵਿੱਚ ਐਸਾ ਹੁੰਦਾ ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟ ਜਾਂਦੇ ਨੇ, ਅਤੇ ਮੇਰਾ ਕੋਈ ਸੰਬੰਧੀ ਟੁੱਟ ਗਿਆ ਤਾਂ ਇੱਕ ਸੰਬੰਧ ਤਾਂ ਟੁੱਟ ਗਿਆ। ਉਮੀਦ ਹੈ ਗੱਲ ਪਕੜਦੇ ਚਾਹੀ, ਮੈਂ ਆਪਣੇ ਤੋਂ ਸ਼ੁਰੂ ਕਰਾਂ, ਮੈਂ ਹੀ ਟੁੱਟ ਗਿਆ, ਖਤਮ ਹੋ ਗਿਆ, ਤਾਂ ਫਿਰ ਮੇਰੇ ਸਾਰੇ ਸੰਬੰਧ ਖਤਮ ਹੋ ਗਏ ਜਿੰਨੇ ਸਨ। ਜਾਂ ਸੰਬੰਧੀਆਂ ਦੇ 'ਚੋਂ ਕੋਈ ਟੁੱਟ ਗਿਆ ਤਾਂ ਵੀ ਇੱਕ ਅੱਧ ਸੰਬੰਧ ਟੁੱਟੇਗਾ। ਸਮਾਜਿਕ ਰਿਸ਼ਤੇ ਟੁੱਟਦੇ ਨੇ, ਜੁੜਦੇ ਨੇ, ਟੁੱਟਦੇ ਨੇ, ਦੋ ਰੂਪਾਂ 'ਚ ਟੁੱਟਦੇ ਨੇ। ਇੱਕ ਤਾਂ ਸਦੀਵੀ ਟੁੱਟ ਜਾਂਦਾ, ਮੌਤ ਆ ਗਈ, ਇਹਨਾਂ ਸੰਬੰਧੀਆਂ ਦੇ 'ਚੋਂ ਕੋਈ ਚਲਾਣਾ ਕਰ ਗਿਆ, ਕਹਿਣ ਦੇਣਾ ਮੈਂ ਮਾਫ਼ੀ ਮੰਗ ਲਵਾਂ, ਪਿਤਾ ਚਲਾਣਾ ਕਰ ਗਏ, ਮਾਂ ਨਹੀਂ ਰਹੀ, ਫਰੀਦਾ ਕਿੱਥੇ ਤੇਡੇ ਮਾਪਿਆਂ, ਯਾਦ ਤਾਂ ਕਰ ਰਹੇ ਨੇ ਫਰੀਦ ਵੀ, ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਫੈਂ ਪਾਸੇ ਉਹ ਲੱਦ ਗਏ ਤੂੰ ਅਜੇ ਨਾ ਪਤੀਣਿਆ, ਕਿੱਥੇ ਨੇ ਮਾਂ, ਕਿੱਥੇ ਗਏ ਪਿਤਾ। ਸੰਬੰਧ ਵਾਰੀ ਵਾਰੀ ਟੁੱਟਦੇ ਨੇ, ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟਦੇ ਨੇ, ਨਹੀਂ ਤਾਂ ਵਾਰੀ ਵਾਰੀ ਸੰਬੰਧ ਟੁੱਟਦੇ ਨੇ, ਟੁੱਟਦੇ ਨੇ, ਕੁਛ ਨਵੇਂ ਜੁੜਦੇ ਨੇ, ਕੁਛ ਪੁਰਾਣੇ ਟੁੱਟਦੇ ਨੇ। ਮਾਂ ਬਾਪ ਰੁਖਸਤ ਹੋ ਗਏ ਨੇ, ਪੁੱਤਰ ਪੋਤਰੇ ਪੜਪੋਤਰੇ ਆ ਗਏ ਨੇ, ਕੁਝ ਰਿਸ਼ਤੇ ਟੁੱਟਦੇ ਨੇ, ਕੁਛ ਜੁੜਦੇ ਨੇ। ਇਹਨੂੰ ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ, ਇਹ ਵੀ ਸੁਣੋ। ਸਰੀਰ ਚੁੰਕੇ ਇਹ ਉੱਪਰ ਖਲੜੀ ਚਮੜੇ ਦੀ, ਚਮੜਾ ਸਕਿਨ, ਰਵਿਦਾਸ ਕਹਿੰਦੇ ਨੇ ਚਮਰਠਾ ਗਾਂਠ ਨ ਜਨਈ, ਇਸ ਸਰੀਰ ਨੂੰ ਜੁੱਤੀ ਕਹਿੰਦੇ ਨੇ ਉਹਨਾਂ ਦੇ ਆਪਣੇ ਕਹਿਣ ਦਾ ਢੰਗ। ਭਾਵੇਂ ਮਨੁੱਖ ਬ੍ਰਹਮ ਗਿਆਨੀ ਹੋ ਜਾਏ, ਉਸਦਾ ਪੇਸ਼ਾ ਬ੍ਰਹਮ ਗਿਆਨ ਦੇ 'ਚ ਵੀ ਬੋਲਦਾ। ਕਬੀਰ ਬ੍ਰਹਮ ਗਿਆਨੀ ਨੇ, ਪਰ ਉਹਨਾਂ ਦੇ ਬ੍ਰਹਮ ਗਿਆਨ ਦੇ 'ਚ ਵੀ ਜੁਲਾਹਾਪਨ ਝਲਕਦਾ, ਝਲਕਦਾ। ਉਹ ਕਹਿੰਦੇ ਨੇ ਕੋਰੀ ਕੋ ਕਾਹੂ ਮਰਮ ਨਾ ਜਾਣਾ, ਪਤਾ ਕੋਰੀ ਕਿਸ ਨੂੰ ਕਹਿੰਦੇ ਨੇ, ਜੁਲਾਹੇ ਨੂੰ, ਜੁਲਾਹਾ, ਕੋਲੀ ਨਹੀਂ, ਲੱਲੇ ਨਾਲ ਨਹੀਂ ਹੈ, ਰਾਹ ਨਾਲ, ਕੋਰੀ। ਰਾਜਸਥਾਨ, ਯੂਪੀ, ਮੱਧ ਭਾਰਤ ਵਿੱਚ ਜੁਲਾਇਆਂ ਨੂੰ ਕੋਹਰੀ ਕਹਿੰਦੇ ਨੇ। ਇਹ ਕੋਹਰੀਆਂ ਦਾ ਮਹੱਲਾ ਹੈ, ਜੁਲਾਇਆਂ ਦਾ ਮਹੱਲਾ ਹੈ ਕੋਹਰੇ। ਬਨਾਰਸ ਦੇ ਵਾਸੀ ਸਨ ਕਬੀਰ ਕੋਹਰੀ, ਕਹਿੰਦੇ ਨੇ ਜੁਲਾਹੇ ਨੂੰ। ਕਬੀਰ ਕਹਿੰਦੇ ਨੇ ਮੈਨੂੰ ਕੋਹਰੀ ਕਹਿ ਕੇ ਪੰਡਦੇ ਪਇਓ, ਜੁਲਾਹਾ ਜੁਲਾਹਾ ਸ਼ੂਦਰ। ਉਹ ਪਰਮਾਤਮਾ ਵੀ ਤੇ ਕੋਹਰੀ ਹੈ, ਬਹੁਤ ਵੱਡਾ ਜੁਲਾਹਾ ਹੈ। ਕੋਹਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਨ ਤਨ ਆਇਓ ਤਾਣਾ, ਮੈਂ ਤੇ ਥੋੜ੍ਹਾ ਜਿਹਾ ਤਾਣਾ ਪੇਟਾ ਤੜਦਾ। ਉਹਨੇ ਵੇਖੋ ਕਿਤਨਾ ਤਾਣਾ ਤਣਿਆ ਹੋਇਆ, ਕਿੰਨਾ ਤਾਣਾ ਤਣਿਆ। ਮੈਂ ਤੇ ਮਾਮੂਲੀ ਜੁਲਾਹਾ, ਉਹ ਕਿਤਨਾ ਵੱਡਾ ਜੁਲਾਹਾ, ਤੇ ਮੈਂ ਤੇ ਛੋਟਾ ਮੋਟਾ ਸ਼ੂਦਰ ਹੋਵਾਂਗਾ, ਉਹ ਕਿਤਨਾ ਵੱਡਾ ਸ਼ੂਦਰ। ਤੁਸੀਂ ਜੁਲਾਹੇ ਨੂੰ ਸ਼ੂਦਰ ਕਹੀ ਜਾਂਦੇ ਹੋ। ਹੁਣ ਇਸ ਤਰ੍ਹਾਂ ਦੇ ਬੋਲ ਕੋਈ ਜੁਲਾਹਾ ਕਹਿ ਸਕਦਾ? ਜੁੱਤੀਆਂ ਗੰਢਣ ਵਾਲਾ ਇਹ ਕਹਿ ਸਕਦਾ, ਚਮਰਠਾ ਗਾਂਠ ਨਾ ਜਨਈ। ਭਗਤ ਰਵਿਦਾਸ, ਮੈਂ ਜੁੱਤੀ ਗੰਢਣਾ ਨਹੀਂ ਜਾਣਦਾ, ਨਹੀਂ ਜਾਣਦਾ। ਚਮਰਠਾ ਗਾਂਠ ਨਾ ਜਨਈ, ਮੈਂ ਇਹ ਜੁੱਤੀ ਗੰਢਣੇ ਨਹੀਂ ਜਾਣਦਾ। ਲੋਕ ਗਠਾਵੇਂ ਪਨਹੀ, ਇਹ ਜਿਹੜੀ ਦੁਨੀਆ ਇਹ ਲੋਕ ਨੇ ਨਾ, ਇਹ ਗੰਢਦੇ ਨੇ, ਇਹ ਗੰਢਾਉਂਦੇ ਨੇ, ਆਪਾਂ ਨਹੀਂ ਗੰਢਦੇ, ਲੋਕੀ ਗੰਢਦੇ ਨੇ। ਲੋਕੀ ਆਪਣੀਆਂ ਜੁੱਤੀਆਂ ਗੰਢਾਉਂਦੇ ਰਹਿੰਦੇ ਨੇ, ਪੜਦੇ ਹੀ ਰਹਿੰਦੀ ਹੈ, ਗੰਢਾਉਂਦੇ ਰਹਿੰਦੇ, ਆਪਾਂ ਨਹੀਂ ਗੰਢਦੇ। ਕਿਉਂ? ਲੋਕ ਗੰਠ ਗੰਠ ਖੜਾ ਬਿਗੋਚਾ, ਹਉ ਬਿਨ ਗੰਠੇ ਜਾਏ ਪਹੁੰਚਾ। ਲੋਕ ਗੰਢ ਗੰਢ ਕੇ ਖੱਜਲ ਖੁਆਰ ਹੋ ਰਹੇ ਨੇ। ਅਗਰ ਸਰੀਰ ਜੁੱਤੀ ਹੈ ਤਾਂ ਬਾਕੀ ਸਰੀਰ ਵੀ ਜੁੱਤੀ ਹੈ। ਕਦੀ ਪਿਓ ਨਾਲ ਟੁੱਟਦੀ ਹੈ ਤਾਂ ਫਿਰ ਜੋੜਦੇ ਹਾਂ, ਕਦੀ ਭਰਾ ਨਾਲ ਟੁੱਟਦੀ ਹੈ ਤਾਂ ਫਿਰ ਜੋੜਦੇ ਹਾਂ, ਕਦੀ ਪਤਨੀ ਨਾਲ ਰੁਸੇਵਾਂ ਹੋ ਗਿਆ ਟੁੱਟਦੀ ਹੈ ਫਿਰ ਜੋੜਦੇ ਹਾਂ, ਕਦੀ ਪਤੀ ਨਾਲ ਟੁੱਟ ਜਾਂਦੀ ਹੈ ਰੁਸੇਵਾਂ ਹੋ ਜਾਂਦਾ ਝਗੜਾ ਹੋ ਜਾਂਦਾ ਫਿਰ ਜੋੜਦੇ ਹਾਂ, ਕਦੀ ਬੱਚਿਆਂ ਨਾਲ ਟੁੱਟਦੀ ਹੈ ਤਾਂ ਜੋੜਦੇ ਹਾਂ, ਕਦੀ ਮਿੱਤਰਿਆਂ ਨਾਲ ਜੋ ਹੈ ਟੁੱਟਦੀ ਹੈ ਤਾਂ ਜੋੜਦੇ ਹਾਂ, ਕਦੀ ਬਗੌਰ ਮੁਤਾਲਾ ਕਰਨਾ ਸਾਰੀ ਜ਼ਿੰਦਗੀ ਟੁੱਟਦੇ ਹਾਂ ਅਤੇ ਜੋੜਦੇ ਹਾਂ, ਇਸੇ 'ਚ ਹੀ ਲੰਘ ਜਾਂਦੀ ਹੈ। ਇੱਕ ਨਾਲ ਟੁੱਟੀ ਜੋੜੋ, ਫਿਰ ਦੂਜੇ ਨਾਲ ਟੁੱਟੀ ਜੋੜੋ, ਫਿਰ ਤੀਜੇ ਨਾਲ ਟੁੱਟੀ ਜੋੜੋ। ਐਸਾ ਕਿਹੜਾ ਘਰ ਹੈ ਜਿੱਥੇ ਵਕਤੀ ਤੌਰ 'ਤੇ ਤਣਾਓ ਨਹੀਂ ਪੈਦਾ ਹੁੰਦਾ ਅਤੇ ਜਿੱਥੇ ਵਕਤੀ ਤੌਰ 'ਤੇ ਰਿਸ਼ਤਿਆਂ 'ਚ ਫਰਕ ਨਹੀਂ ਪੈਂਦਾ? ਇੱਕ ਘਰ ਵੀ ਨਹੀਂ ਹੈ। ਭਰਾਵਾਂ 'ਚ ਮਨ ਮੁਟਾਵ ਹੋ ਜਾਂਦਾ ਹੈ, ਪਿਓ ਪੁੱਤਰ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ, ਪਤੀ ਪਤਨੀ 'ਚ ਮਨ ਮੁਟਾਵ ਹੋ ਜਾਂਦਾ ਹੈ, ਭੈਣ ਭਰਾ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ, ਦੋ ਮਿੱਤਰਾਂ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ, ਜੁੱਤੀ ਪਾਟ ਗਈ ਫਿਰ ਗੰਢਦੇ ਹਾਂ। ਹੁਣ ਰਵਿਦਾਸ ਕਹਿੰਦੇ ਨੇ ਲੋਕ ਗੰਠ ਗੰਢ ਖਰਾ ਬਿਗੋਚਾ, ਸਾਰੀ ਜ਼ਿੰਦਗੀ ਪਾਟਦੀ ਹੈ ਜੁੱਤੀ, ਗੰਢ ਗੰਢ ਕੇ ਲੋਕ ਖੁਆਰ ਹੋ ਜਾਂਦੇ ਨੇ, ਥੱਕ ਜਾਂਦੇ ਨੇ। ਇੱਕ ਨਾਲ ਟੁੱਟੀ ਗੰਢੋ, ਦੂਜੇ ਨਾਲ ਟੁੱਟੀ ਗੰਢੋ, ਤੀਜੇ ਨਾਲ ਟੁੱਟੀ ਗੰਢੋ, ਸਾਰਾ ਸਮਾਂ ਇਸੇ 'ਚ ਹੀ ਬਰਬਾਦ ਹੋ ਜਾਂਦਾ। ਲੋਕ ਗੰਠ ਗੰਠ ਖਰਾ ਬਿਗੋਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਆਪਾਂ ਕਦੀ ਗੰਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂ? ਟੁੱਟੀ ਨਹੀਂ ਕਦੀ, ਕਦੀ ਟੁੱਟੀ ਨਹੀਂ। ਤੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਇਸਨੂੰ ਜਿਸ ਢੰਗ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਦੇ 'ਚ ਬਿਆਨ ਕੀਤਾ ਹੈ, ਠੀਕ ਹੈ। ਟੀਕਾਕਾਰਾਂ ਨੇ ਕੀ ਲਿਖਿਆ, ਪੜ੍ਹੇ ਨੇ ਟੀਕੇ, ਮੈਂ ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ, ਪ੍ਰਿੰਸੀਪਲ ਸਾਹਿਬ ਸਿੰਘ ਦਾ ਟੀਕਾ ਨਵੇਂ ਆਏ ਟੀਕੇ ਗਿਆਨੀ ਹਰਬੰਸ ਸਿੰਘ ਨਾਲ ਮੇਲ ਨਹੀਂ ਖਾਂਦਾ, ਅਤੇ ਗਿਆਨੀ ਹਰਬੰਸ ਸਿੰਘ ਦਾ ਟੀਕਾ ਨਿਰਮਲਿਆਂ ਉਦਾਸੀਆਂ ਨਾਲ ਮੇਲ ਨਹੀਂ ਖਾਂਦਾ। ਅਤੇ ਫਿਰ ਕਿਹਨੂੰ ਸਹੀ ਆਖੋਗੇ? ਸਾਰੇ ਸਹੀ ਨੇ। ਸਾਗਰ ਵਿੱਚੋਂ ਜਿਹੜਾ ਜਿਹੜੇ ਕੋਨੇ 'ਚੋਂ ਮੋਤੀ ਕੱਢ ਕੇ ਲਿਆਇਆ, ਠੀਕ, जो जितना गहराई चला गया उन्हें सागर की उतनी गहराई की गल की है, चूंकि सागर की की है, गुरबाणी की की है, सारे ठीक ने। पर यह तर्क बेमैनी हो जाती है, यह अर्थ टीके दे च नहीं ने। तो सवाल पैदा होता है किड़े टीके च नहीं ने, टीके तो सारे वक् वक् ने। मेरे ख्याल 35-40 टीके होंगे जपजी साहब दे, कुछ तो गुरमुखा ने किए ने, गुरसिखा ने किए ने, कुछ होर विद्वाना ने भी किए ने, संत विनोबा भावे ने भी किया है जपजी साहब का टीका, बिल्कुल साढ़े अर्थां नाल मेल नहीं खाता। आचार्य रजनीश ने भी किया, स्वामी कृष्णानंद ने भी किया, फिर की करोगे? इन्हां सारिआं दे अपने अपने टीके ने। तो हुण तुसीं कहोगे विनोबा भावे गलत ने या स्वामी कृष्णानंद गलत है या आचार्य रजनीश गलत है या फरीदकोटीए गलत ने? सब तो पहले टीका कवि संतोख सिंह ने किया है, गर्भगंज ने। हुण वो जिहड़ा टीका किया ना उन्हां दा मेरे कोल है, हुण तो अजकल छपदा ने, इतना बिखम टीका है उन्हां दा जिहड़ा किया होया टीका ना, पहले उसका भी टीका करो तां कुछ पल्ले पए, तां कुछ पल्ले, आम बंदियां दे पल्ले नहीं पएगा। एक तो उन्होंने भाषा वरती है सदूकड़ी, उस जमाने ने पंजाबी टीका ही नहीं किया, टीका किया उस प्राचीन भाषा दे, उस समय की भाषा दे। दूसरा इतना बिखड़ा, इतना अलंकृत, हुण उस टीके का भी टीका होवे ते पल्ले कुछ पवे। एक एक पौड़ी की जपजी साहब की पौड़ी कवि संतोख सिंह दसदे ने इत्थे गुरु नानक ने केड़ा अलंकार वरत्या है, इत्थे गुरु नानक ने केड़ा अलंकार वरत्या है। अलंकार गहणियां नूं कहिंदे ने, साहित नूं कविता नूं गहणे पवाणे, साहित नूं शिंगारना संवारना। केड़े केड़े अलंकार गुरु नानक ने वरते ने, कवि संतोख सिंह सैकड़े पन्ने ते इसे जी रंग चढ़दे। इतना बिखड़ा टीका, हुण उसका भी टीका चाहिए। तो हुण तुसी किस तरह फैसला करो केड़ा ठीक है? तो मैं अपना अनुभव थोड़े सामने रखते हैं, हुण पता नहीं तुसी सहमत हो कि नहीं, सारे ही ठीक ने, एक भी गलत नहीं। आप अपने बुद्ध है जैती, वर्णत भिन्न भिन्न तोय तैती। सारे ही ठीक ने। किसी ने हाथी दे पैरां नूं महान कह दिता है, किसी ने कह दिता कन्न बड़े वड्डे ने, किसी ने कह दिता सूंड बड़ी वड्डी है, किसी ने कह दिता जिसम बड़ा वड्डा है। गरज के गल सारिया ने हाथी दी कीती है, होर किसी दी नहीं। टीका सारिया ने बाणी दा ही कीता है, टीका सारिया ने शब्दां दा कीता है, पर जिहड़ा जिहड़ा उन्हां दे सामने गुण दृष्टि गोचर होया है वह कह दिता है। इस वास्ते किसी की यह तर्क तो बिल्कुल बेमैनी हो जाती है, तो टीके च नहीं है। तो सवाल यह पैदा होता फिर टीकाकार नूं कहना चाहिए तू क्यों नहीं लिखिया, टीके च होना चाहिए सी। खैर हुण मैं अर्ज करा, यह जिहड़ा पहला छंद है इहदे च महाराज तमाम समाजिक संबंधां दा जिक्र करदे ने, मां दा पिता दा भरा दा भैण दा मित्रां दा होर संबंधियां। इन्हां सारे संबंधां विचों एक भी ना होवे कुछ कमी हो जाती, कुछ कमी हो जाती। चलो हुण सुभाविक गल आउंदी है, तो एक सज्जण दी गल करन लगे मैनूं संकोच नहीं आउंदा, उन्हां नूं अगे करके मैं असलियत बयान कर सकदा। आगरे विच बैठे सन ज्ञानी कल्याण सिंह मेरे कमरे च, किधरे फिसल गया सी, पैर चोट लग गई सी, कुछ चाहिदा सी, हुण एक एक चीज़ दी लोड़ पै जांदी है, बैठ गए। मैं कि घर ते ठीक ठाक रहिंदे हो, होके निकल गए, क्योंकि 2 साल पहले इन्हां दी पत्नी चलाना कर गई। कहन लगे ज्ञानी जी नूहां तो हैगियां ने, पर उस माण नाल मैं चीज़ नहीं मंग सकता जिस ढंग नाल मैं 2 साल पहले मंगता सी, यह चीज़ मैंने चाहिए, घाट लगती है। रिश्ता कोई भी ना होवे कुछ घट जाता है। पति नहीं है, पत्नी नहीं है, भरा नहीं है, बहन नहीं है तो कुछ नहीं है, पिता नहीं है कुछ नहीं है, मित्र नहीं है तो समझ लेना कुछ नहीं है। कुछ ना कुछ घट जाता है जब एक रिश्ता नहीं आता। घाट रहती है, बड़ी प्रबल घाट रहती है। पुत्र नहीं है, घाट रहती है, मित्र नहीं है, घाट रहती है, पिता नहीं है, माँ नहीं है, भरा नहीं है, भैन नहीं है। मनुख समाजिक रिश्तों के रहा है और सारे रिश्तों के संबंध चाहिए। ये संबंध सदीवी चाहिए उन्हें तो फिर की करिए। एक संबंध दे एको ही रूप है, पिता केवल पिता ही है, मां नहीं है। जनन जनन पित परतिशा, मात पिता शकत हीन। बड़ा सुंदर लिखे है कवि रहीम ने। प्यो दी प्रिख्या उदों दी है, जनन जनन पित परतिशा। जननी अगर चलाना कर जाए, मां चलाना कर गई है, नहीं रही, तो हुण प्यो दी प्रिख्या आउंदी है। प्यो अपने पितापन ते पूरा उतरदा है कि नहीं, उदों पता चलदा। ये हुण बच्चियां नाल उस ढंग दा व्यवहार रख सकेगा कि नहीं। मां दे चलाना करन ते बच्चे बहुत वड्डी घाट महसूस करदे ने। और मैं अर्ज करां, पिता दे ना होण ते बच्चे बहुत वड्डी घाट महसूस करदे ने। भरा नहीं है, भैन नहीं है, मित्र नहीं है, अगां चल के फिर पत्नी नहीं है, पुत्र नहीं है, पति नहीं है। ये ना होना घाट महसूस होंदी है, घाट बनी रहती है। रिश्तियां दी मंग, समाजिक रिश्तियां दे मंग मनुख दे प्राणा दे च है, बड़ी प्रबल है। लेकिन मैं अर्ज करा, जो नुक्ता इत्थे सतगुरु ने दिता बयान करके मैं आखरी अर्थ तोरा, क्योंकि 4 पदे ने। एक रिश्ता ऐसा है जिस विच असी सारे ही संबंध जोड़ सकते हैं, सारे। वो कौन है जो प्यो भी होवे ते मां भी होवे? मैं फिर अर्ज करा, पिता केवल पिता है, मां नहीं है। मां केवल मां है, भैन नहीं है। भैन केवल भैन है, भरा नहीं है। भरा केवल भरा है, मित्र नहीं है। एक रिश्ता ऐसा भी है जिस विच सारे रिश्ते असी निरूपण कर सकते हैं, जोड़ सकते हैं। वो कौन है? तू मेरा पिता, तू है मेरा माता, तू मेरा बंदप, तू मेरा भ्राता, तू मेरा राखा, सबने थाई तांबो खेया काड़ा। हे प्रभु, तू मां भी है, तू पिता भी है, तू बंदप भरा भी है, तू सखा मित्र भी है। सारे संबंध जेड़ा परमात्मा दे च जोड़ लैंदा है, ते सारे संबंधां दी झलक जिन्हों परमात्मा दे च मिलदी है, फिर उहदी दृष्टि की बन जाती है? वह अपनी मां दे च भी पिता नूं जो है परमात्मा नूं वेखदा है। ये मां नहीं मिली, ये परमात्मा मिलिया है मां दे रूप विच। ये पिता नहीं मिलिया मैनूं, ये परमात्मा मिलिया है पिता दे रूप विच। हुण गजब की गल, बड़ी हिम्मत की है सतगुरां की बाणी ने। मात पिता सुत बंधप भाई, नानक होआ पार ब्रह्म साई। सुत पुत्र, तू पिता है मेरा, और हद हो गई, तू ही मैनू मिले है पुत्र दे रूप में, तू ही है। जे सारे रूप परमात्मा दे ने, तो पुत्र शैतान का रूप है, पुत्र भी भगवान का रूप है, उसे तो आया। हे प्रभु, मैं छोटा सी मासूम सी, तू मां दे रूप च मिले हैं, पिता दे रूप च मिले हैं, अज मैं बुढ़ा हो गया तो पुत्र दे रूप च मिले हैं। बिरद भया ऊपर साग सैन, मुख अप्यायो बैठ को दैन। हे पुत्र मेरे मुंह च देंदा है, बुढ़ा मैं मेरे हथां च देंदा है। प्रभु तू ही मिले हैं पुत्र दे रूप च, जद मैं कमजोर सी छोटा मासूम सी तू पिता दे रूप च मिले हैं, पर मैं हुण बुढ़ा हो गया फिर कमजोर हो गया तू नौजवान पुत्र दे रूप च मिले हैं, तू ही मिले हैं। जिहड़े सारे संबंध एक दफा परमात्मा च देख लेंदा है, फिर उन्हों माता दे च, पिता दे च, भरा दे च, भैन दे च, पत्नी दे च, पति दे च, परमात्मा ही परमात्मा दिखाई देंदा है। मिलदे ने मैनू कई, सानू ते सचखंड दे दर्शन होए ने, भरा नाल ते बनदे नहीं, मुकदमेबाजी चल रही है, सचखंड दे दर्शन हो गए। कई बीबियां मिलदियां ने, सानू ते सचखंड दी झलक मिल गई है, पति नाल तेरा रोज कलेश, ते ऐन घर दे च कलेश मचाया होंदा है, तेनू सचखंड दे दर्शन होए ने। जे पति च सच नहीं दिखाई दिता तो किधरे भी सच नहीं, जे पत्नी च सच नहीं दिखाई दिता, ऐसे मनुख का कहना झूठ ते पखंड है। साडे देश दे ते बड़ी कोशिश की गई सी, जिहड़ा पति है पत्नी नू देवी आखे, ते जिहड़ी पत्नी है पति नू परमात्मा आखे, कहो नानक जन प्रयो परमेश्वर कर जाने, वो परमेश्वर आखे, वो देवी आखे, वो परमात्मा आखे, ते हुण एक देवी है एक परमात्मा है, घर ते मंदिर बन गए, घर ही मंदिर बन गए, घर ही धर्मशाल बन गई है, घर ही हरी दा घर बन गया है, क्योंकि पति परमात्मा दिखाई दे रहे हैं, पत्नी परमात्मा दिखाई दे रही है। ते जे पति भूत दिखाई देवे ते पत्नी डायन दिखाई देवे ते घर ते शमशान घाट बनया पे, और की है, पता नहीं कितने घर शमशान घाट ने। घर धर्मशाल होवे ए ते कोई कोई आंदा है, घर हरी मंदिर बन गया ए ते कोई कोई आंदा है, गुस्ताखी माफ, एक डायन दिखाई दे रही है, एक भूत दिखाई दे रहा है, ये ते घर भूत खाना बनया पे, शमशान घाट बनया। फर्क सिर्फ इतना है, शमशान घाट दे च मुर्दा जलाए जाते ने, ये ते जिंदा ही जलते पे, ये ते क्रोध दी अगन दे जिंदा ही जलते पे, ये ते ईरखा विरोध दी अग दे जिंदा ही जल रहे ने, ये भी शमशान घाट है, वो भी शमशान घाट है, एक जगह मुर्दा तन जलाया जा रहा है, एक जगह मुरझाया होया मन जलाया जा रहा है, दोवें ही शमशान घाट ने। तो समाजिक रिश्तियां दे जद प्रभु की झलक मिले, ये ब्रह्म ज्ञान नहीं है, यही संत है। तो जिन्हों समाजिक रिश्तियां दे प्रभु की झलक नहीं मिलती, ना मां दे ना पिता दे ना भरा दे, भरा नाल मुकदमेबाजी है, प्यो की कोई पुछ पड़ताल कोई नहीं, मां दे दुख सुख दे शामिल नहीं आता, भैन का कदी हाल चाल नहीं पुछया, इनू सचखंड दे दर्शन होए। पत्नी इस तो बेजार है नहीं, जिहड़ा एक दफा परमात्मा की झलक पा लैंदा तो परमात्मा दे च उसनू सारे रिश्ते दिखाई देंदे। परमात्मा एक रूप दे च नहीं है, परमात्मा पिता है, मां है, भरा है, सारे रिश्ते उन्हू परमात्मा दे च दिखाई देंदे ने। फिर परिवारिक संबंधां विच निरंकार की झलक मिलती है, ये गुरमुख की ब्रह्म ज्ञानी की पहचान है। सतगुरु गुरु अर्जन देव जी महाराज इस पावन वाक विच कुछ इस तरह का ही फरमान कर रहे हैं, मैं जल्दी जल्दी करा क्योंकि खुलासा करा, तो ये दो पंक्तियां जड़ियां ने ये बहुत वड्डा खुलासा मंगदियां ने। भाई गुरदास जी ने इस उत्ते बड़ी रोशनी पाई है, थां थां ते गुरबाणी खोल दी है, फिर हुक्मनामा वड्डा है, अखरी अर्थ आप जो है सरवन करो। इन्हां समाजिक रिश्तियां दे ਕਿਵੇਂ ਧਾਰਮਿਕ ਰਿਸ਼ਤਿਆਂ ਦੀ ਸੁਗੰਧ ਪੈਦਾ ਕਰਨੀ ਹੈ, ਮਹਿਕ ਪੈਦਾ ਕਰਨੀ। ਹਾਂਜੀ, ਉਹ ਜਿਹੜਾ ਮੇਰਾ ਸਤਿਗੁਰ ਹੈ, ਉਹ ਪੁਰਖ ਐਸਾ ਸੱਜਣ ਹੈ, ਮੈਂ ਉਸ ਤੋਂ ਬਿਨਾਂ ਕਿਸੇ ਨੂੰ ਪੂਰਨ ਸੱਜਣ ਹੋਰ ਨਹੀਂ ਜਾਣਦਾ। ਇਹੀ ਮੇਰਾ ਸੱਜਣ ਹੈ, ਇਹੀ ਪੂਰਨ ਗੁਰੂ ਹੈ, ਇਹੀ ਪਰਮਾਤਮਾ ਹੈ, ਕਿਉਂਕਿ ਮੈਂ ਇਸ ਵਿੱਚ ਦੇਖਦਾ ਕੀ ਦੇਖਦਾ। ਹਾਂਜੀ, ਜਿਵੇਂ ਮਨ ਨੂੰ ਮਾਂ ਚੰਗੀ ਲੱਗਦੀ ਹੈ, ਪਿਤਾ ਚੰਗਾ ਲੱਗਦਾ ਹੈ, ਭਰਾ ਚੰਗਾ ਲੱਗਦਾ ਹੈ, ਪੁੱਤਰ ਚੰਗਾ ਲੱਗਦਾ ਹੈ, ਇਹ ਸਾਰੇ ਰਿਸ਼ਤੇ ਮੈਨੂੰ ਗੁਰੂ ਵਿੱਚ ਮਿਲਦੇ, ਸਾਰੇ ਰਿਸ਼ਤਿਆਂ ਦੀ ਪੂਰੀ ਪੂਰਤੀ ਕਰ ਦਿੰਦਾ। ਜਿਹਨੂੰ ਗੁਰੂ ਮਿਲ ਜਾਂਦਾ ਹੈ, ਫਿਰ ਉਸਦਾ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਹੀ ਦ੍ਰਿਸ਼ਟੀ ਬਣ ਜਾਂਦੀ ਹੈ, ਉਹਨੂੰ ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦਿਖਾਈ ਦਿੰਦਾ। ਇਹ ਸਾਰੇ ਸੰਬੰਧ ਅਸੀਂ ਗੁਰੂ ਪਰਮਾਤਮਾ ਨਾਲ ਜੋੜ ਸਕਦੇ ਹਾਂ ਜੀ। ਉਹ ਤਮਾਮ ਗੁਣਾਂ ਦੇ ਨਾਲ ਭਰਪੂਰ ਹੈ, ਉਸੇ ਦਾ ਬਣਾਇਆ ਹੋਇਆ ਆ ਤਨ ਹੈ, ਔਰ ਇਸ ਤਨ ਵਿੱਚ ਜੋ ਜੀਵ ਪਾਇਆ, ਜਿਸਦੇ ਨਾਲ ਤਨ ਦੀ ਸਾਰੀ ਹਰਕਤ ਹੈ, ਇਹ ਉਸੇ ਪਰਮਾਤਮਾ ਦੀ ਦਿੱਤੀ ਹੋਈ। ਹਾਂਜੀ, ਉਹ ਅੰਤਰਯਾਮੀ ਹੈ, ਘੜ ਘੜ ਦੀ ਜੋ ਹੈ ਜਾਣਨ ਵਾਲਾ ਹੈ, ਭਰਪੂਰ ਹੈ ਔਰ ਵਿਆਪਕ ਹੈ। ਹਾਂਜੀ, ਉਹਦੀ ਸ਼ਰਨ ਵਿੱਚ ਪੈ ਕੇ ਮੈਨੂੰ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋਈ ਹੈ, ਹਰ ਤਰ੍ਹਾਂ ਦਾ ਕੁਸ਼ਲ ਖੇਮ ਬਣ ਗਿਆ ਹੈ, ਹਰ ਪ੍ਰਕਾਰ ਦਾ ਕਲਿਆਣ ਪ੍ਰਾਪਤ ਹੋ ਗਿਆ। ਹਾਂਜੀ, ਮੈਂ ਸਦਾ ਸਦਾ ਪਰਿਪੂਰਨ ਪਰਮਾਤਮਾ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੇ 'ਚ ਮੈਨੂੰ ਸਾਰੇ ਰਿਸ਼ਤਿਆਂ ਦੀ ਝਲਕ ਮਿਲਦੀ ਹੈ, ਸਾਰੇ ਰੂਪ ਦਿਖਾਈ ਦਿੰਦੇ ਨੇ। ਹਾਂਜੀ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਆਉਂਦਾ ਹੈ, ਜਿਹਦੇ ਮਿਲਦਿਆਂ ਪਰਮਾਤਮਾ ਦੀ ਸਮਝ ਪੈ ਜਾਏ। ਭਗਤ ਕਬੀਰ ਕਹਿੰਦੇ ਨੇ, ਮਾਏ ਮੁੰਡੂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਮੈਂ ਚੇਲੇ ਦੀਏ ਬਾਰੇ। ਕਹਿੰਦੇ ਨੇ, ਜਿਹਦੀ ਸੰਗਤ 'ਚ ਬੈਠ ਕੇ ਪਰਮਾਤਮਾ ਦਾ ਪਤਾ ਹੀ ਨਾ ਚੱਲੇ, ਜਿਹਦੇ ਉਪਦੇਸ਼ ਦੇ 'ਚੋਂ ਪਰਮਾਤਮਾ ਦੀ ਝਲਕ ਹੀ ਨਾ ਮਿਲੇ, ਜਿਹਦੇ ਬੋਲਾਂ ਦੇ 'ਚ ਪਰਮਾਤਮਾ ਪ੍ਰਗਟ ਹੀ ਨਾ ਹੋਵੇ, ਫਿਰ ਜਿਹੜੇ ਸ਼ਬਦ ਵਰਤੇ ਨੇ ਕਬੀਰ ਨੇ, ਮਾਏ ਮੁੰਡੂ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਤੋ ਵੱਡਿਆਂ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਆਉਂਦੀ ਹੈ, ਜਿਹਦੀ ਸੰਗਤ, ਜਿਹਦੇ ਉਪਦੇਸ਼ ਦੇ 'ਚ ਪਰਮਾਤਮਾ ਦਾ ਪਤਾ ਚੱਲਦਾ, ਸਮਝ ਮਿਲਦੀ ਹੈ, ਗਿਆਨ ਮਿਲਦਾ। ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ, ਕਲੇਸ਼ ਧੁੱਲ ਜਾਂਦੇ ਨੇ, ਜਦ ਇਸ ਤਰ੍ਹਾਂ ਦੇ ਸੰਤ ਦੀ ਧੂੜ ਦਾ ਮਨੁੱਖ ਇਸ਼ਨਾਨ ਕਰਦਾ, ਜਿਹਦੇ ਕਦਮ ਸੱਤ ਤੱਕ ਪਹੁੰਚੇ ਹੋਏ ਨੇ, ਸੰਤ ਜੋ ਸੱਤ ਤੱਕ ਪਹੁੰਚਿਆ ਹੋਇਆ। ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹ ਸੁੱਤ ਹੈ, ਅਤੇ ਸੱਤ ਦਾ ਹੀ ਜੋ ਤੱਤ ਹੈ ਉਹ ਸੰਤ ਹੈ, ਜੋ ਸੱਤ ਤੋਂ ਪੈਦਾ ਹੋਇਆ, ਜੋ ਸੱਤ ਦਾ ਤੱਤ ਹੈ, ਜੋ ਸੱਤ ਦਾ ਨਿਚੋੜ ਹੈ। ਜੈਸੇ ਬਦਾਮ ਹੈ ਫਿਰ ਬਦਾਮਾਂ ਦਾ ਰੋਗਨ ਹੈ, ਜੈਸੇ ਤਿਲ ਹੈ ਫਿਰ ਤਿਲਾਂ ਦਾ ਤੇਲ ਹੈ। ਮਾਂ ਬਾਪ ਦੇ ਸਰੀਰ ਦਾ ਤੱਤ ਹੈ ਸੁੱਤ, ਸੱਤ ਦਾ ਹੀ ਤੱਤ ਹੈ ਸੰਤ। ਇਸ ਵਾਸਤੇ ਗੁਰਬਾਣੀ ਸਾਫ ਕਹਿੰਦੀ ਹੈ, ਸੰਤ ਰਾਮ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਇ। ਕੋਈ ਭੇਦ ਨਹੀਂ ਹੈ, ਬਰਾਬਰ ਨੇ। ਸੰਤ ਰਾਮ ਮੈਂ ਭੇਦ ਕਿਛ ਨਾਹੀ, ਤਾਂ ਐਸਾ ਸੰਤ, ਉਹਦੀ ਚਰਨ ਧੂੜ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਾਵਨ ਹੋ ਜਾਂਦਾ, सारे कल कलेश मिट जाते हैं, सारे पाप धुल जाते हैं। आदि काल तो इस देश के दे करीबन करीबन चार ही धर्म सनातन मत, जैन मत, बौद्ध मत, सिख मत चरण धूड़ी की महिमा गायन करता आ रहा, पर इस्लाम भी गायन करता है। साधी कहते ने सुरमा कुंटो हाक औलिया, औलिया जेदे पैर अल्लाह तक पहुंचे हुए ने, जेदे कदम अल्लाह दे घर तक पहुंच गए ने औलिया। सुरमा कुंटो हाक औलिया ताबा बेनी इब्तिदाता इंतहा, जेदे कदम अल्लाह दे घर तक पहुंचे ने उद उसके कदमों की हाक का सुरमा बना ले, अपने मत्थे ते ला ले। जे तू आद तो लैके अंत तक सच्चाई वेखना चाहना है तो इस तरह की चरण धूड़ी दे इतनी बरकत है, इतनी बरकत है। वो धूड़ इतनी महान है, ये भी अपने आप में एक अलंक प्रकरण है। गुरु अर्जन देव जी महाराज, गुरु नानक देव जी महाराज जिस ढंग नाल गायन करते हैं चरण धूड़ी की महिमा, और भाई गुरदास जिस ढंग नाल बयान करते हैं किसी वक्त फिर, लेकिन एक बोल गुरु नानक का मैं थोड़े सामने रखा। सतगुरु कहिंदे ने मेरे कोल इस तरह की कोई तौफीक नहीं कि तेरे कदमां तक पहुंचा। क्यों थोड़े कोल तौफीक क्यों नहीं? तो हुण गुरु बाबे की विनम्रता निर्माणता आप सरवण करो पहले पातशाह दी। साहिब कहिंदे ने बदबख्त हमचों बखील गाफल बेनजर बेबाक। बदबख्त मेरी किस्मत चंगी नहीं है, मेरे भाग चंगे नहीं है। मैं अर्ज करा वड्डियां भागां की निशानी की है? पुत्र मिल गया ये कोई वड्डियां भागां की निशानी नहीं, बच्चे पशुआं नूं भी मिल जाते हैं गुस्ताखी मत। चंगा रिजक मिल गया है ये भी छोटे भाग की निशानी है, कोई वड्डे भाग की निशानी नहीं। पति मिल गया, पत्नी मिल गई है, धन मिल गया, महल माड़ियां मिल गई ने, ये कोई वड्डियां भागां की निशानी नहीं है। बड़ भागी तैं जन को जानो उनू जानो, गुरु तेग बहादुर साहब जी महाराज। बड़ भागी तैं जन को जानो जो प्रभ के गुण गावे, जो परमात्मा दे गीत गाँदा है, जो परमात्मा दे गुण गाँदा है, और गुण गाँदियाँ गाँदियाँ परमात्मा च लीन हो जाता है, वह वड्डियां भागा वाला। महाराज कहिंदे ने मेरे इस तरह के भाग कोई नहीं, इस तरह की मेरी चंगी किस्मत नहीं है। गुरु नानक बदबख्त हम चों बखील गाफल, दूसरा मैं चुगल खोरा, अगलियां दा बनदा होया कम बिगाड़दा। चुगली दा मतलब यह है निंदा करदा, गल घटा के बयान करदा, चुगली करदा, बनदे हुए कम लोकां दे बिगाड़ देना। कहिंदे ना फलाने ने पानी मार दित्ते, चुगल खोर। बदबख्त हम चों बखील गाफल, गाफल कहिंदे ने अचेत नो मूढ़ नो अनपढ़ नो। भाई साहब भाई नंद लाल कहिंदे ने हर चे गाफल शुद्ध अज नादान बवद, मूर्ख कौन है नादान कौन है जो खुदा दी याद तो गाफल है। भाई साहब भाई नंद लाल हर चे गाफल शुद्ध अज नादान बवद, गरगदा बाशद व गर सुल्तान बवद। अगर वो भिखारी है, अगर वो सुल्तान है, बादशाहां दा बादशाह है, पर खुदा नु याद नहीं करता महामूरख है, महामूरख है। हर चे गाफल शुद्ध, फिर सुनना भाई साहब भाई नंद लाल नु, भाई साहब कहते ने हर चे गाफल शुद्ध, हर ओ बंदा मूरख है, हर ओ मनुख मूरख है। हर चे गाफल शुद्ध अजनादां बवद, केड़ा गरगदा बाशद व गर सुल्तान बवद। भावें आम मनुख है, भावें बादशाह है, अगर खुदा नू याद नहीं करदा नादान है, महामूरख है। सतगुरु कह रहे हैं गुरु नानक देव जी महाराज मैं गाफल हाँ, ਗਾਫਲ ਕਹਿੰਦੇ ਨੇ ਭੁੱਲਿਆ ਹੋਇਆ ਜਿਹਨੇ ਖੁਦਾ ਨੂੰ ਭੁਲਾ ਦਿੱਤਾ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ, ਇਹ ਖੁਦਾ ਤੈਨੂੰ ਦੇਖ ਸਕਾਂ ਨਜ਼ਰਾਂ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਬੇਨਜ਼ਰ ਅੱਖਾਂ ਤੋਂ ਬਿਨਾਂ। ਗੁਰੂ ਨਾਨਕ ਦੀ ਬੇਨਿਮਰਤਾ ਇੰਤਿਹਾ ਨੂੰ ਛੁੰਦੀ ਹੈ, ਇੰਤਿਹਾ ਨੂੰ ਛੁੰਦੀ ਹੈ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਪਤਾ ਬੇਬਾਕ ਕਿਹਨੂੰ ਕਹਿੰਦੇ ਨੇ? ਮੂੰਹ ਫੱਟ, ਜੋ ਆਇਆ ਮੂੰਹ 'ਚ ਕਹਿ ਦਿੱਤਾ, ਰੰਚਕ ਮਾਤਰ ਵੀ ਸੋਚਿਆ ਨਹੀਂ ਵੀ ਇਹ ਗੱਲ ਕਹਿਣੀ ਹੈ ਕਿ ਨਹੀਂ। ਮੌਕਾ ਮਹਿਲ ਨਹੀਂ ਦੇਖਦਾ, ਵਾਤਾਵਰਣ ਨਹੀਂ ਦੇਖਦਾ, ਮਾਹੌਲ ਨਹੀਂ ਦੇਖਦਾ, ਕਹਿ ਦਿੰਦਾ। ਮਹਾਰਾਜ ਕਹਿੰਦੇ ਨੇ ਮੈਂ ਮੂੰਹ ਫੱਟ ਵੀ ਹਾਂ, ਜੋ ਨਹੀਂ ਕਹਿਣਾ ਚਾਹੀਦਾ ਹੈ ਉਹ ਕਹਿ ਦੇਣਾ, ਅਤੇ ਜੋ ਕਹਿਣਾ ਚਾਹੀਦਾ ਹੈ ਉਹ ਕਹਿਣ ਦੀ ਜਾਚ ਕੋਈ ਨਹੀਂ ਨਹੀਂ ਕਹਿੰਦਾ। ਹਾਫਿਜ਼ ਕਹਿੰਦੇ ਨੇ ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਇਹ ਸਿਆਣੇ ਮਨੁੱਖ ਇੱਕ ਗੱਲ ਸੁਣ ਲਏ, ਦੋ ਗੱਲਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਗੁਫਤਮ ਬਵਕਤ ਖਾਮੋਸ਼ੀ ਬਵਕਤ ਖਾਮੋਸ਼ੀ ਗੁਫਤਨ। ਦੋ ਚੀਜ਼ਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ, ਕਿਹੜੀਆਂ? ਬੋਲਣ ਦੇ ਵਕਤ ਚੁੱਪ ਕਰ ਜਾਣਾ ਅਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ, ਇਹ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ। ਬੇਬਾਕ, ਜਿੱਥੇ ਨਹੀਂ ਵੀ ਬੋਲਣਾ ਚਾਹੀਦਾ ਬੋਲੀ ਜਾਂਦਾ, ਜੋ ਨਹੀਂ ਵੀ ਕਹਿਣਾ ਚਾਹੀਦਾ ਕਹੀ ਜਾਂਦੇ ਆ, ਬੇਬਾਕ। ਇੱਕ ਪੰਕਤੀ ਦੇ ਵਿੱਚ ਆਪਣਾ ਸਰੂਪ ਪ੍ਰਭੂ ਦੇ ਅੱਗੋਂ ਗੁਰੂ ਨਾਨਕ ਇੰਝ ਪੇਸ਼ ਕਰਦੇ ਨੇ, ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਹੇ ਪ੍ਰਭੂ ਮੈਂ ਤੇਰੇ ਦੀਦਾਰ ਨਹੀਂ ਮੰਗਦਾ ਕਿਉਂਕਿ ਬੇਨਜ਼ਰ ਹਾਂ, ਵੇਖ ਨਹੀਂ ਸਕਦਾ, ਤੇਰੇ ਗੁਣਾਂ ਦੀ ਮੈਨੂੰ ਸਮਝ ਨਹੀਂ, ਗਾਫਲ ਹਾਂ। ਪਰ ਇੱਕ ਰਹਿਮਤ ਤੇ ਕਰਦੇ, ਇੱਕ ਬਖਸ਼ਿਸ਼ ਤੇ ਕਰਦੇ, ਕਿਸੇ ਦੀ ਮੰਗ ਹੈ ਹੋਰ ਨਹੀਂ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਜੋ ਤੇਰੇ ਚਾਕਰ ਨੇ, ਜੋ ਤੇਰੇ ਮਾਰਗ 'ਤੇ ਚੱਲਦੇ ਨੇ, ਉਹਨਾਂ ਰਸਤਿਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਦੀ ਕਦਮ ਬੋਸੀ ਨਸੀਬ ਹੋ ਜਾਏ, ਉਹਨਾਂ ਦੇ ਚਰਨਾਂ ਨਾਲ ਮੈਂ ਲੱਗ ਜਾਵਾਂ। ਪਰ ਇੰਨਾ ਹੀ ਕਾਫੀ ਹੈ, ਇਤਨਾ ਹੀ ਕਾਫੀ ਹੈ। ਹੁਣ ਸੁਣ ਲਓ, ਇਸ ਸੰਬੰਧ ਵਿੱਚ ਆਨੰਦ ਲਾਲ ਨੂੰ ਵੀ ਜ਼ਿਆਦਾ ਸਮਾਂ ਨਾ ਲਈਏ, ਇਸ ਛੰਦ ਵਿੱਚ ਵੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਆਨੰਦ ਲਾਲ 'ਤੇ, ਆਨੰਦ ਲਾਲ ਅੱਜ ਤੈਨੂੰ ਕੁਛ ਦੇਣਾ ਹੈ, ਦੇਣਾ ਹੈ, ਮੰਗ, ਛੇਤੀ ਮੰਗ, ਜਲਦੀ ਮੰਗ। ਐਸਾ ਨਾ ਹੋਵੇ ਤੇਰੀ ਮੰਗ ਵੱਡੀ ਹੋਵੇ ਅਸੀਂ ਛੋਟਾ ਦੇਈਏ, ਅਤੇ ਐਸਾ ਨਾ ਹੋਵੇ ਤੇਰੀ ਮੰਗ ਕੁਛ ਹੋਰ ਹੋਵੇ ਅਤੇ ਅਸੀਂ ਕੁਛ ਹੋਰ ਦੇਈਏ। ਛੇਤੀ ਮੰਗ, ਜਲਦੀ ਮੰਗ, ਤੈਨੂੰ ਦੇਖ ਕੇ ਸਾਨੂੰ ਖੁਸ਼ੀ ਹੋਵੇਗੀ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਇਸ ਦਰ 'ਤੇ ਜਦ ਮੈਂ ਆਇਆ ਸੀ ਸੈਂਕੜੇ ਮੰਗਾਂ ਨਾਲ ਭਰਿਆ ਹੋਇਆ ਸੀ, ਕਦੀ ਆਪਣੇ ਆਖਿਆ ਹੀ ਨਹੀਂ ਮੰਗ ਲਓ ਮੰਗ ਲਓ। ਇੱਥੇ ਰਹਿੰਦਿਆਂ ਰਹਿੰਦਿਆਂ ਹਿਰਦੇ 'ਚੋਂ ਸਾਰੀਆਂ ਮੰਗਾਂ ਨਿਕਲ ਗਈਆਂ ਨੇ, ਅੱਜ ਤੁਸੀਂ ਕਹਿੰਦੇ ਹੋ ਮੰਗ ਲਓ ਮੰਗ ਲਓ। ਹੁਣ ਤਾਂ ਕੋਈ ਮੰਗ ਨਹੀਂ ਰਹੀ, ਹਿਰਦਾ ਅਮੰਗ ਹੋ ਜਾਂਦਾ ਹੈ, ਮੰਗ ਸਾਰੀ ਮਰ ਜਾਂਦੀ ਹੈ, ਬੰਦਗੀ ਕਰਦੇ ਹਾਂ, ਮੰਗ ਨਹੀਂ ਰਹਿੰਦੀ। ਜਿੰਨੇ ਚਿਰ ਤੱਕ ਮੰਗ ਹੈ ਤਾਂ ਉਹ ਮਨੁੱਖ ਆਪਣੀ ਮੰਗ ਨਾਲ ਹੀ ਜੁੜਿਆ, ਜੇ ਗੁਰੂ ਅਤੇ ਪ੍ਰਭੂ ਨਾਲ ਨਹੀਂ। ਆਨੰਦ ਲਾਲ ਦਾ ਇਹ ਕਹਿਣਾ ਦੱਸਦਾ ਹੈ ਕਿ ਜੁੜ ਗਏ ਨੇ ਪਾਤਸ਼ਾਹ, ਹੁਣ ਤਾਂ ਕੋਈ ਮੰਗ ਹੀ ਨਹੀਂ ਰਹਿ ਗਈ। ਪਰ ਸਤਿਗੁਰੂ ਕਹਿੰਦੇ ਨੇ ਫਿਰ ਚਲੋ ਸਾਡੀ ਖੁਸ਼ੀ ਲਈ ਕੁਝ ਮੰਗ ਲਏ, ਕਿਉਂਕਿ ਅਸੀਂ ਖੁਸ਼ ਹੋ ਜਾਵਾਂਗੇ, ਪ੍ਰਸੰਨ ਹੋ ਜਾਵਾਂਗੇ। ਸਾਡੀ ਪ੍ਰਸੰਨਤਾ ਇਸੇ ਗੱਲ 'ਚ ਹੈ, ਤੂੰ ਕੁਛ ਮੰਗ ਲੈ। ਅਤੇ ਆਨੰਦ ਲਾਲ ਕਹਿੰਦੇ ਨੇ ਅੱਛਾ ਪਾਤਸ਼ਾਹ, ਮੈਂ ਆਪਣਾ ਹਿਰਦਾ ਟਟੋਲਦਾ, ਦੇਖਦਾ ਆਪਣੇ ਮਨ ਨੂੰ ਕੋਈ ਸ਼ਾਇਦ ਮੰਗ ਕਿਸੇ ਕੋਣੇ 'ਚ ਪਈ ਹੋਵੇ। ਅਤੇ ਜੋ ਕੁਝ ਭਾਈ ਸਾਹਿਬ ਮੰਗਦੇ ਨੇ ਇਹ ਸੁਣ ਲਓ। ਸ਼ਬਦ ਕੁਰਬਾਨ ਹਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੇ ਬਸ ਆਰਜ਼ੂ ਕਰੋ। ਆਰਜ਼ੂ ਇੱਕ ਰਹਿੰਦੀ ਹੈ ਮੇਰੇ ਪਾਤਸ਼ਾਹ ਮੇਰੇ ਅੰਦਰ, ਹੋਰ ਨਹੀਂ ਹੈ। ਸਭ ਮਿਟ ਗਈਆਂ, ਸਭ ਪੂਰੀਆਂ ਹੋ ਗਈਆਂ, ਸਭ ਖਤਮ ਹੋ ਗਈਆਂ। ਇੱਕ ਆਰਜ਼ੂ ਹੈ, ਸ਼ਬਦ ਕੁਰਬਾਨ ਹਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੇ ਬਸ ਆਰਜ਼ੂ ਕਰ। ਜਿਨ੍ਹਾਂ ਜਿਨ੍ਹਾਂ ਗਲੀਆਂ 'ਚੋਂ ਰਸਤਿਆਂ 'ਚੋਂ ਲੰਘ ਕੇ ਸੰਗਤ ਤੁਹਾਡੇ ਕਦਮਾਂ ਤੱਕ ਪਹੁੰਚੀ ਹੈ, ਇਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਦੇ, ਇਹਨਾਂ ਕਦਮਾਂ ਦੀ ਧੂੜ ਮੈਨੂੰ ਬਣਾ ਦੇ। ਹੋਰ ਕੋਈ ਮੰਗ ਨਹੀਂ, ਹੋਰ ਕੋਈ ਚਾਹਤ ਨਹੀਂ। ਇਸ ਧੂੜੀ ਦੀ ਮਹਿਮਾ ਜਿਸ ਢੰਗ ਨਾਲ ਗੁਰਬਾਣੀ ਨੇ ਗਾਇਨ ਕੀਤੀ ਹੈ, ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ ਜੀ ਨੇ, ਭਾਈ ਆਨੰਦ ਲਾਲ ਨੇ, ਕਿਸੇ ਵਕਤ ਫਿਰ ਇਸ ਤਰ੍ਹਾਂ ਦੇ ਪ੍ਰਕਰਣ ਦੇ ਚਾਪ ਜੀ ਦੇ ਸਾਹਮਣੇ ਰੱਖਾਂਗੇ। ਤੋ ਸਾਹਿਬ ਕਹਿੰਦੇ ਨੇ, ਸੰਤਾਂ ਦੀ ਧੂੜੀ ਦੇ ਇਸ਼ਨਾਨ ਕਰਦਿਆਂ ਸਾਰੇ ਪਾਪ ਲੈ ਗਏ, ਸਾਰੇ ਕਲੇਸ਼ ਮਿਟ ਗਏ, ਸਾਰੇ ਦੁੱਖ ਸੰਤਾਪ ਚਲੇ ਗਏ। ਹਾਂਜੀ, ਇਸ ਤਰ੍ਹਾਂ ਦੇ ਜੋ ਹਰੀ ਦੇ ਚਰਨਾਂ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਤੋੜੀ ਦਾ ਇਸ਼ਨਾਨ ਜਨਮ ਮਰਨ ਤੋਂ ਰਹਿਤ ਕਰ ਦਿੰਦਾ, ਫਿਰ ਮਨੁੱਖ ਜੂਨਾਂ ਦੇ 'ਚ ਨਹੀਂ ਪੈਂਦਾ। ਜੋ ਕੁਛ ਮਨ ਨੂੰ ਚਾਹੀਦਾ ਸਾਰੇ ਫਲਾਂ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ, ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਕਿਧਰੇ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਣਾਂ ਨਾਲ ਜੁੜ ਜਾਏ। ਹਾਂਜੀ, ਉਹ ਜੋ ਗੁਣਾਂ ਦਾ ਖਜ਼ਾਨਾ ਹੈ, ਪਰੀਪੂਰਨ ਪਰਮਾਤਮਾ ਅਥਾਹ ਗੁਣਾਂ ਦਾ ਜੋ ਖਜ਼ਾਨਾ ਹੈ, ਉਹਦੇ ਗੁਣਾਂ ਨੂੰ ਜੋ ਹੈ ਗਾਇਨ ਕਰੀਏ, ਫਿਰ ਦੁੱਖ ਅਤੇ ਸੰਤਾਪ ਨਹੀਂ ਪਾਉਂਦੇ। ਭਾਵ ਮਨੁੱਖ ਦੁੱਖਾਂ ਤੋਂ ਬਚ ਜਾਂਦਾ, ਸੰਤਾਪਾਂ ਤੋਂ ਵੱਧ ਜਾਂਦਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਵਾਨ ਹੋ ਜਾਂਦਾ। ਐਸਾ ਨਹੀਂ ਹੈ ਕਿ ਪਰਮਾਤਮਾ ਨੂੰ ਲੋੜ ਹੈ ਅਸੀਂ ਉਸਦੇ ਗੁਣ ਗਾਈਏ, ਉਹਨੂੰ ਲੋੜ ਨਹੀਂ ਹੈ। ਜਿਹੜਾ ਉਹਦੇ ਗੁਣ ਗਾਉਂਦਾ ਹੈ ਗੁਣਵਾਨ ਹੋ ਹੀ ਜਾਂਦਾ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ, ਆਪਣੇ ਗੁਣਾਂ ਨੂੰ ਵਧਾਉਣਾ ਹੈ, ਆਪਣੇ ਆਪ ਨੂੰ ਗੁਣਵਾਨ ਬਣਾਉਣਾ ਹੈ। ਇਸੇ ਵਾਸਤੇ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੇਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਜਿਵੇਂ ਤੜਪਦੀ ਏ ਮੱਛੀ ਪਾਣੀ ਲਈ, ਇਸ ਤਰ੍ਹਾਂ ਤੜਪੇ ਹੋਏ ਹਿਰਦੇ ਨਾਲ ਤੂੰ ਪ੍ਰਭੂ ਦੇ ਗੁਣ ਗਾਇਨ ਕਰ, ਇਹ ਸਾਰੇ ਗੁਣਾਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਸਾਰੇ ਦੁੱਖ ਕਲੇਸ਼ ਅਤੇ ਪਾਪਾਂ ਤੋਂ ਬਚ ਜਾਂਦਾ ਹੈ, ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਜਿਸ ਦਾ ਉਹ ਪਰਿਪੂਰਨ ਪਰਮਾਤਮਾ ਰਾਖਾ ਬਣ ਜਾਂਦਾ ਹੈ, ਰਖਵਾਲਾ ਬਣ ਜਾਂਦਾ ਹੈ, ਜਿਸ ਦਾ ਗੁਰੂ ਸਹਾਇਕ ਹੋ ਜਾਂਦਾ ਹੈ, ਉਹ ਸਮਰੱਥ ਪਰਿਪੂਰਨ ਪਰਮਾਤਮਾ ਜਿਸਦਾ ਪ੍ਰਤਾਪ ਚਾਰੋਂ ਪਾਸੇ ਫੈਲਿਆ ਹੋਇਆ, ਉਸਨੂੰ ਬੋਧ ਹੋ ਜਾਂਦਾ, ਉਸਨੂੰ ਸਮਝ ਮਿਲ ਜਾਂਦੀ ਹੈ। ਸ਼ਬਦ ਖਾ ਜਾਂਦਾ ਹੈ, ਉਹ ਜੋ ਹਰੀ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਹੈ, ਪਰਿਪੂਰਨ ਪਰਮਾਤਮਾ, ਸੰਤ ਜਨ ਜਦ ਗਾਉਂਦੇ ਨੇ ਰਸ ਨਾਲ ਉਹਨਾਂ ਦਾ ਹਿਰਦਾ ਭਰ ਜਾਂਦਾ ਹੈ, ਕਿਉਂਕਿ ਇੱਕ ਇੱਕ ਗੁਣ ਵਿੱਚ ਮਹਾਰਸ ਹੈ, ਮਹਾ ਆਨੰਦ ਹੈ। ਜੋ ਸੰਤਾਂ ਦੀ ਸੇਵਾ ਲੱਗੇ ਨੇ, ਗੁਰੂ ਦੀ ਚਰਨੇ ਜੋ ਹੈ ਜੁੜੇ ਨੇ, ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦ ਹੈ ਮੋਕਸ਼, ਉਹਨਾਂ ਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਜੋ ਹੈ ਪੂਰਨ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਇਸ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਆਉਣੇ ਜਾਵਣੇ ਉਹਨਾਂ ਦੇ ਮਿਟ ਜਾਂਦੇ ਨੇ, ਦੁੱਖ ਸੰਤਾਪ ਮਿਟ ਜਾਂਦੇ ਨੇ। Thank you. ਐਸੇ ਮਨੁੱਖ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਹੈ, ਉਹਦੇ ਸਾਰੇ ਭੈ ਮਿਟ ਜਾਂਦੇ ਨੇ। ਮੂਲ ਭੈ ਜੋ ਮੌਤ ਦਾ ਹੈ, ਇਹ ਭੈ ਉਸਦਾ ਮਿਟ ਜਾਂਦਾ ਹੈ। ਜਗਤ 'ਤੇ ਆਇਆ ਉਸਦਾ ਸਫਲ ਹੋ ਜਾਂਦਾ ਹੈ, ਜੀਵਨ ਦੀ ਲਾਲਸਾ ਅਤੇ ਮਰਨ ਦੇ ਭੈ ਤੋਂ ਉੱਚਾ ਉੱਠ ਜਾਂਦਾ ਹੈ। ਹਾਂਜੀ, ਜਿਸ ਦਾ ਬਣਾਇਆ ਹੋਇਆ ਸੀ ਮੈਂ, ਜਿਸ ਦਾ ਭੇਜਿਆ ਹੋਇਆ ਸੀ ਮੈਂ, ਗੁਰੂ ਨੇ ਜੋ ਹੈ ਉਸੇ ਨਾਲ ਜੋੜ ਦਿੱਤਾ ਹੈ ਔਰ ਸਾਰੇ ਦੁੱਖ ਕਲੇਸ਼ ਜਨਮਾਂ ਦਾ ਭਰਮਣਾ ਮਿਟਾ ਦਿੱਤਾ ਹੈ। ਹਾਂਜੀ, ਜਿਨ੍ਹਾਂ ਨੂੰ ਸਤਿਗੁਰ ਤੋਂ ਇਸ ਤਰ੍ਹਾਂ ਦੀ ਸੂਝ ਸਮਝ ਦੀ ਸੁਖਮਈ ਦਾਤ ਪ੍ਰਾਪਤ ਹੋਈ ਹੈ, ਉਹ ਮਾਇਆ ਤੋਂ ਰਹਿਤ ਨਿਰੰਜਨ ਜੋ ਪਰਿਪੂਰਨ ਪਰਮਾਤਮਾ ਹੈ, ਉਸ ਦਾ ਜਸ ਗਾਇਨ ਕਰਕੇ ਨਿਰਲੇਪ ਹੋ ਜਾਂਦੇ ਨੇ, ਨਿਰੰਜਨ ਹੋ ਜਾਂਦੇ ਨੇ। ਗਾਓ ਮੰਗਲੋ, ਮੰਗਲੋ ਕਹਿੰਦੇ ਨੇ ਮੰਗਲ ਜਸ ਗਾਇਨ ਕਰਨਾ, ਸਿਫਤੋ ਸਲਾਹ ਗਾਇਨ ਕਰਨੀ, ਵਡਿਆਈ ਜੋ ਹੈ ਗਾਇਨ ਕਰਨੀ। ਉਸ ਪਰਿਪੂਰਨ ਪਰਮਾਤਮਾ ਦਾ ਮੰਗਲ ਗਾਇਨ ਕਰੋ ਜਿਹਦੀ ਮਹਿਮਾ ਅਪਾਰ ਹੈ, ਜੋ ਵਿਆਪਕ ਹੈ ਅਤੇ ਸਾਰੇ ਗੁਣਾਂ ਦਾ ਮਾਲਕ ਹੈ। ਹਾਂਜੀ, ਉਸ ਪਰਿਪੂਰਨ ਪਰਮਾਤਮਾ ਦੇ ਰੰਗ ਵਿੱਚ ਲੀਨ ਹੋ ਜਾਓ, ਮਸਤ ਹੋ ਜਾਓ। ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਉਸ ਦਾ ਜਸ ਗਾਇਨ ਕੀਤਾ ਹੋਇਆ ਹੀ ਜਨਮ ਮਰਨ ਤੋਂ ਰਹਿਤ ਕਰਦਾ ਹੈ। ਹਾਂਜੀ, ਨਾਮ ਜਪਦਿਆਂ ਜਪਦਿਆਂ ਉਸ ਅਵਿਨਾਸ਼ੀ ਜੋ ਨਾਸ਼ ਤੋਂ ਰਹਿਤ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੀ ਪ੍ਰਾਪਤੀ ਦੇ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹਾਂਜੀ, ਜਿਨ੍ਹਾਂ ਦਾ ਮਨ ਗੁਰੂ ਦੇ ਚਿੱਤ ਦੇ ਨਾਲ ਜੋ ਹੈ ਜੁੜ ਜਾਂਦਾ, ਉਹਨਾਂ ਨੂੰ ਸੁੱਖ ਦੇ ਅਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਸੁੱਖ ਦਾ ਅਸਥਾਨ ਪ੍ਰਭੂ ਦਾ ਘਰ ਹੈ, ਪ੍ਰਭੂ ਦਾ ਘਰ ਪ੍ਰਭੂ ਦਾ ਨਾਮ ਹੈ। ਇਸ ਤਰ੍ਹਾਂ ਦੇ ਨਿਜ ਸਰੂਪ ਦੀ, ਨਿਜ ਆਸਣ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਅਤੇ ਜਗਤ 'ਤੇ ਆਇਆ ਸਫਲ ਹੋ ਜਾਂਦਾ। ਐਸਾ ਜੋ ਪਰਿਪੂਰਨ ਪਰਮਾਤਮਾ ਹੈ, ਘੜ ਘੜ ਦੇ 'ਚ ਵਿਆਪਕ ਹੈ, ਪੂਰਨ ਹੈ, ਨਾਸ਼ ਤੋਂ ਰਹਿਤ ਹੈ, ਉਸੇ ਦਾ ਚਿੰਤਨ ਕਰ, ਉਸੇ ਨੂੰ ਯਾਦ ਕਰ। ਉਹੀ ਇਹਨਾਂ ਗੁਣਾਂ ਦਾ ਮਾਲਕ ਹੈ, ਉਹੀ ਨਾਸ਼ ਤੋਂ ਰਹਿਤ ਹੈ ਔਰ ਉਹੀ ਜਨਮ ਮਰਨ ਤੋਂ ਬਚਾਉਣ ਵਾਲਾ ਹੈ। ਜੋ ਗੁਰੂ ਦੇ ਚਰਨਾਂ 'ਚ ਆਪਣਾ ਚਿੱਤ ਜੋੜਦਾ ਹੈ, ਉਹਦੇ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ, ਪੂਰਨ ਹੋ ਜਾਂਦੇ ਨੇ। ਆਪ ਜੀ ਦਾ ਸਮਾਂ ਜ਼ਿਆਦਾ ਨਾ ਲਵਾਂ, ਅਰਥਾਂ ਵਿੱਚ ਸਮਾਂ ਜ਼ਿਆਦਾ ਲੱਗਿਆ, ਕਿਉਂਕਿ ਇੱਕ ਪੂਰੇ ਅੰਗ ਦਾ ਹੀ ਵਾਕ ਸੀ ਕਰੀਬਨ ਕਰੀਬਨ। ਕੋਸ਼ਿਸ਼ ਤਾਂ ਮੈਂ ਕੀਤੀ, ਸਮੇਂ ਸਿਰ ਸਮਾਪਤੀ ਹੋਈ ਹੈ, ਤੁਹਾਨੂੰ ਦੇਰੀ ਜੋ ਹੈ ਹੋ ਜਾਂਦੀ ਅਕਸਰ, ਇਸ ਵਾਸਤੇ ਮੈਂ ਸਮਾਂ ਦੇਖਦਾ ਰਿਹਾ। ਮੂਲ ਭਾਵ ਇਸ ਦੇ 'ਚ ਇੱਕ ਦਫ਼ਾ ਮੈਂ ਰਿਪੀਟ ਕਰਦੇ ਹਾਂ। ਪਰਿਵਾਰਕ ਸੰਬੰਧ, ਸਮਾਜਿਕ ਸੰਬੰਧ, ਇਹਨਾਂ ਨੂੰ ਪਰਮਾਤਮਾ ਦਾ ਸੰਬੰਧ ਬਣਾਉਣਾ ਹੈ। ਜਦ ਕੋਈ ਮਨੁੱਖ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹਨੂੰ ਪਰਿਵਾਰ ਦੇ 'ਚ ਨਿਰੰਕਾਰ ਦਿਖਾਈ ਦਿੰਦਾ ਹੈ। ਮਾਤ ਪਿਤਾ ਸੁਤ ਬੰਧਵ ਭਾਈ, ਨਾਨਕ ਹੋਆ ਅਪਾਰ ਬ੍ਰਹਮ ਸਹਾਈ। ਫਿਰ ਇਹ ਸਾਰੇ ਰਿਸ਼ਤੇ ਪਰਮਾਤਮਾ ਦੇ 'ਚ ਨਿਰੂਪਣ ਕੀਤੇ ਜਾ ਸਕਦੇ ਨੇ। ਪਰਮਾਤਮਾ ਪਿਤਾ ਹੈ, ਪਰਮਾਤਮਾ ਮਾਂ ਹੈ, ਪਰਮਾਤਮਾ ਸਾਡੀ ਬਾਂਹ ਬਣ ਜਾਂਦਾ ਹੈ, ਭਰਾ ਹੈ, ਪਰਮਾਤਮਾ ਮਾਲਕ ਹੈ, ਪਰਮਾਤਮਾ ਸਹਾਇਕ ਹੈ, ਪਰਮਾਤਮਾ ਗੁਰੂ ਹੈ। ਤਮਾਮ ਸਮਾਜਿਕ ਅਤੇ ਰੂਹਾਨੀ ਰਿਸ਼ਤੇ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ 'ਚ ਨਿਰੂਪਣ ਕਰ ਸਕਦੇ ਹਾਂ। ਇੱਕ ਦਫ਼ਾ ਕਿਸੇ ਦਾ ਸੰਬੰਧ ਉਸ ਪਰਮਾਤਮਾ ਨਾਲ ਜੁੜ ਜਾਏ, ਉਹ ਕਦੀ ਯਤੀਮ ਨਹੀਂ ਆਉਂਦਾ, ਕਦੀ ਬੇਆਸਰਾ ਨਹੀਂ ਆਉਂਦਾ। ਮਾਂ ਦਾ ਆਸਰਾ ਸਦਾ ਬਣਿਆ ਰਹੇਗਾ, ਪਿਤਾ ਦਾ ਆਸਰਾ ਸਦਾ ਬਣਿਆ ਰਹੇਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, तू मेरा भ्राता तू मेरा राखा सबने थाए तांबो खेया काड़ा जियो। जिहड़ा एक दफा उस प्रभु नाल जुड़ जांदा है बहुत वड्डे परिवार वाला हो जांदा है, और ऐसा परिवार वाला जिस परिवार का कदी भी योग होंदा ही नहीं विछोड़ा होंदा ही नहीं। सतगुर इस तरह की सौगात सारिया की झोली विच पावे। इत्थे ही समाप्ति भुल चुक दी क्षमा फतेह प्रवान करने। वाहिगुरु जी का खालसा।